ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਖ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਇਹ ਹੁਕਮ ਜਾਂ ਇਲਾਹੀ ਕਾਨੂੰਨ ਜਿਸ ਦੀ ਗੁਰਬਾਣੀ ਦੇ ਵਿੱਚ ਵਿਆਖਿਆ ਕੀਤੀ ਗਈ ਹੈ, ਇਹ ਕੀ ਹੈ, ਕਿਵੇਂ ਅਸੀਂ ਇਸ ਤੋਂ ਬੇਮੁੱਖ ਹੋ ਕੇ ਨਤੀਜੇ ਭੁਗਤਦੇ ਹਾਂ, ਕਿਵੇਂ ਇਸ ਇਲਾਹੀ ਹੁਕਮ ਨੂੰ ਬੁੱਝਿਆ ਜਾਂ ਪਹਿਚਾਣਿਆ ਜਾ ਸਕਦਾ ਹੈ, ਇਸ ਦੀ ਸੋਝੀ ਕਿਸੇ ਵਿਰਲੇ ਨੂੰ ਹੀ ਹੋ ਸਕਦੀ ਹੈ ਜਿਸਨੇ ਆਤਮਿਕ ਅਨੁਭਵ ਰਾਹੀਂ ਇਸ ਹੁਕਮ ਨੂੰ ਬੁੱਝਿਆ, ਪਹਿਚਾਣਿਆ, ਮਾਣਿਆ ਹੋਵੇ। ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਇਸ ਦੀ ਸਾਨੂੰ ਸੋਝੀ ਦੇਣ ਵਾਸਤੇ ਆਪਣੇ ਆਤਮਿਕ ਅਨੁਭਵ ਰਾਹੀਂ ਇਹ ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ, ਜਿਸ ਵਿੱਚ ਹੁਕਮ ਦੇ ਵਿਸ਼ੇ ਨੂੰ ਸਾਡੇ ਲਈ ਬਿਆਨਿਆ ਗਿਆ ਹੈ। ਹੁਕਮ ਭਾਗ ਪਹਿਲਾ, ਹੁਕਮ ਦੇ ਪਿੱਛੇ ਕੋਈ ਹੁਕਮੀ ਅਥਵਾ ਹੁਕਮ ਦੇਣ ਵਾਲੀ ਸ਼ਕਤੀ ਹੁੰਦੀ ਹੈ, ਇਸ ਲਈ ਹੁਕਮ ਨੂੰ ਸਮਝਣ ਬੁੱਝਣ ਲਈ ਹੁਕਮੀ ਦੀ ਜਾਣ ਪਛਾਣ ਜਾਂ ਗਿਆਨ ਹੋਣਾ ਲਾਜ਼ਮੀ ਹੈ। ਗੁਰਬਾਣੀ ਵਿੱਚ ਇਸ ਇਲਾਹੀ ਸ਼ਕਤੀ, ਹੁਕਮੀ ਅਥਵਾ ਅਕਾਲ ਪੁਰਖ ਦਾ ਬਿਆਨ ਇਉਂ ਕੀਤਾ ਗਿਆ ਹੈ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਹੀਓ ਅਰਾਪੋ ਦੇਹੋ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕੈ ਮੋਹਨ ਪਰਵੇਸਾ, ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ, ਥਾਨ ਥਨੰਤਰ ਦੇਸਾ, ਬੰਧਨ ਤੇ ਮੁਕਤਾ ਘਟ ਘਟ ਜੁਗਤਾ, ਕਹਿ ਨਾ ਸਕੂੰ ਹਰ ਜੈਸਾ, ਦੇਖ ਚਰਿਤ ਨਾਨਕ ਮਨ ਮੋਹਿਓ, ਪੁੱਛੈ ਦੀਨ ਮੇਰੋ ਠਾਕੁਰ ਕੈਸਾ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਂਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸੰਤੋ ਘਟ ਘਟ ਰਿਹਾ ਸਮਾਇਓ, ਪੂਰਨ ਪੂਰ ਰਿਹੋ ਸਰਬ ਮੈਂ, ਜਲ ਥਲ ਰਮਈਆ ਆਇਓ। ਗੁਣ ਨਿਦਾਨ ਨਾਨਕ ਜਸ ਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਿਹਾ ਸਮਾਇਓ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ, ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਪਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ, ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕੁਛ ਹੋਈ, ਹੁਕਮ ਪਛਾਣੈ ਸੋ ਏਕੋ ਜਾਣੇ, ਬੰਦਾ ਕਹੀਐ ਸੋਈ। ਸੋ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਤੋਂ ਕੀ ਸਪਸ਼ਟ ਹੈ ਕਿ ਉਹ ਹੁਕਮੀ ਅਕਾਲ ਪੁਰਖ ਆਪ ਹੈ ਜੋ ਇੱਕ ਹੈ, ਸੱਚ ਹੈ, ਸਰਬ ਸ਼ਕਤੀਮਾਨ ਹੈ ਅਤੇ ਸਭਨਾ ਗੱਲਾਂ ਸਮਰੱਥ ਹੈ। ਉਹਨੇ ਜਦੋਂ ਆਪਣੀ ਮੌਜ ਜਾਂ ਕਵਾਓ ਦੁਆਰਾ ਇਹ ਵਡਖੇਲ ਤਮਾਸ਼ਾ ਰਚਿਆ ਤਾਂ ਇਸ ਖੇਲ ਅਖਾੜੇ ਨੂੰ ਭਲੀ ਭਾਂਤ ਚਲਾਉਣ ਵਾਸਤੇ ਉਹਨੇ ਅਟਲ ਅਤੇ ਅਪੁੱਲ ਨਿਯਮਾਂ ਦੀ ਇੱਕ ਪ੍ਰਣਾਲੀ ਜਾਂ ਜਿਹਨੂੰ ਅਸੀਂ ਸਦੀਵੀ ਇਲਾਹੀ ਕਾਨੂੰਨ ਜਾਂ ਹੁਕਮ ਕਹਿੰਦੇ ਹਾਂ, ਉਹ ਨਾਲ ਹੀ ਪ੍ਰਚਲਿਤ ਕਰ ਦਿੱਤਾ। ਇਹਨਾਂ ਇਲਾਹੀ ਅਟਲ ਅਪੁੱਲ ਅਪਾਰ ਨਿਯਮਾਂ ਜਾਂ ਅਣਲਿਖੇ ਹੋਏ ਕਾਨੂੰਨਾਂ ਨੂੰ ਹੀ ਗੁਰਬਾਣੀ ਵਿੱਚ ਹੁਕਮ, ਰਜ਼ਾ, ਭਾਣਾ ਜਾਂ ਅਮਰ ਕਿਹਾ ਗਿਆ ਹੈ। ਇਨਸਾਨੀ ਘੜੇ ਹੋਏ ਕਾਨੂੰਨ ਤਾਂ ਸਦਾ ਬਦਲਦੇ ਰਹਿੰਦੇ ਹਨ, ਕਿਉਂਕਿ ਇਹਨਾਂ ਵਿੱਚ ਕੋਈ ਨਾ ਕੋਈ ਗਲਤੀ ਜਾਂ ਉਣਤਾਈ ਨਿਕਲਦੀ ਰਹਿੰਦੀ ਹੈ ਅਤੇ ਇਹਨਾਂ ਦੀਆਂ ਤਰਮੀਮਾਂ ਅਮੈਂਡਮੈਂਟਸ ਸਾਨੂੰ ਕਰਨੀਆਂ ਪੈਂਦੀਆਂ ਹਨ। ਪਰ ਪਰਮੇਸ਼ਰ ਦਾ ਸੱਚਾ ਹੁਕਮ ਏਕਾ ਵਾਰ ਹੀ ਰਚਿਆ ਗਿਆ ਅਤੇ ਇਹ ਇਲਾਹੀ ਹੁਕਮ ਇੰਨਾ ਮੁਕੰਮਲ ਹੈ, ਇੰਨਾ ਅਪੁੱਲ ਹੈ ਕਿ ਇਹਨੂੰ ਬਦਲਣ ਲਈ ਜਾਂ ਇਹਦੀ ਤਰਮੀਮ ਕਰਨ ਦੀ ਕਦੇ ਲੋੜ ਨਹੀਂ ਪਈ। ਇਹ ਇਲਾਹੀ ਹੁਕਮ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਨਾਲ ਲਿਖਿਆ ਹੋਇਆ ਹੈ ਅਤੇ ਗੁੱਝੇ ਅਣਡਿੱਠੇ ਤਰੀਕੇ ਨਾਲ ਆਦ ਜੁਗਾਦ ਤੋਂ ਇਕਸਾਰ ਗੁਪਤੋ ਗੁਪਤੀ ਵਰਤ ਰਿਹਾ ਹੈ ਅਤੇ ਵਰਤਦਾ ਰਹੇਗਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਇਲਾਹੀ ਹੁਕਮ ਕਿਸੇ ਬੋਲੀ ਜਾਂ ਕਾਨੂੰਨੀ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ, ਕਿਉਂਕਿ ਇਹ ਕਿਤਾਬਾਂ ਜਾਂ ਬੋਲੀਆਂ ਤਾਂ ਨਾਸ਼ਵਾਨ ਹਨ। ਇਹ ਹੁਕਮ ਅੱਖਰਹੀਣ ਹੈ, ਬੋਲੀਹੀਣ ਹੈ, ਇਹ ਦੇਸ਼ਹੀਣ ਹੈ, ਇਹ ਅਪਾਰ ਹੈ, ਅਟਲ ਹੈ, ਅਪੁੱਲ ਹੈ, ਸਦੀਵੀ ਹੈ, ਗੁਪਤ ਹੈ, ਨਾਲ ਲਿਖਿਆ ਹੋਇਆ ਹੈ, ਇਹ ਸਾਡੀ ਦਿਮਾਗੀ ਪਕੜ ਤੋਂ ਪਰੇ ਹੈ, ਅਲੱਗ ਹੈ। ਉਦਾਹਰਣ ਦੇ ਤੌਰ 'ਤੇ ਹੁਣ ਅਸੀਂ ਬਨਸਪਤੀ ਨੂੰ ਲੈ ਲਈਏ। ਬਨਸਪਤੀ ਦੇ ਬੀਜਾਂ ਦੇ ਅੰਦਰ ਪ੍ਰਵੇਸ਼ ਹੁਕਮ ਅਨੁਸਾਰ ਹੀ ਹਰ ਇੱਕ ਬੀਜ ਤੋਂ ਭਿੰਨ ਭਿੰਨ ਬੂਟੇ ਉੱਗਦੇ ਹਨ, ਵੱਧਦੇ ਫੁੱਲਦੇ ਫਲਦੇ ਹਨ। ਫਿਰ ਇਹਨਾਂ ਦੀਆਂ ਟਾਹਣੀਆਂ, ਪੱਤਿਆਂ, ਫਲਾਂ, ਇਹਨਾਂ ਦੇ ਕੱਦ, ਇਹਨਾਂ ਦੀ ਉਮਰ ਦੇ ਵਿੱਚ ਵੀ ਭਿੰਨਤਾ ਹੁੰਦੀ ਹੈ। ਬਨਸਪਤੀ ਅਤੇ ਹੋਰ ਜੂਨਾਂ ਦੇ ਜੀਵ ਵਿੱਚ ਵੀ ਬੁੱਧੀ ਅਤੇ ਸੋਚਣ ਸ਼ਕਤੀ ਬੜੀ ਸੀਮਤ ਹੁੰਦੀ ਹੈ, ਇਸ ਕਰਕੇ ਉਹ ਆਪਣੀਆਂ ਸਿਆਣਪਾਂ ਅਤੇ ਉਕਤੀਆਂ ਜੁਗਤੀਆਂ ਨਹੀਂ ਵਰਤ ਸਕਦੇ ਅਤੇ ਨਾਲ ਲਿਖੇ ਹੁਕਮ ਵਿੱਚ ਕੋਈ ਦਖਲ ਨਹੀਂ ਦਿੰਦੇ। ਉਹ ਆਪਣੇ ਨਾਲ ਲਿਖੇ ਇਲਾਹੀ ਹੁਕਮ ਨੂੰ ਸਹਿਜੇ ਅਤੇ ਅਣਜਾਣੇ ਹੀ ਮੰਨਦੇ ਅਤੇ ਕਮਾਉਂਦੇ ਹਨ ਅਤੇ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਅਭੋਲ ਵਿਚਰਦੇ, ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੇ ਹੋਏ ਆਪਣਾ ਜੀਵਨ ਪੰਥ ਮੁਕਾ ਰਹੇ ਹਨ ਅਤੇ ਉਹਨਾਂ ਦੀ ਆਤਮਿਕ ਤਰੱਕੀ ਇਸ ਤਰ੍ਹਾਂ ਸਹਿਜ ਸੁਭਾਏ ਹੀ ਹੋ ਰਹੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਵਾਸਤੇ ਦੇਖ ਲਓ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਕਦੇ ਲੋੜ ਨਹੀਂ ਪਈ। ਬਾਕੀ ਸਾਰੀਆਂ ਜੂਨਾਂ ਦੇ ਵਿੱਚ ਉਹਨਾਂ ਦੇ ਕਲਿਆਣ ਲਈ ਕਦੇ ਵੀ ਉਹਨਾਂ ਨੂੰ ਧਰਮ ਜਾਂ ਮਜ਼ਹਬ ਦੀ ਸੇਧ ਦੇਣ ਦੀ ਲੋੜ ਨਹੀਂ ਪਈ ਅਤੇ ਨਾ ਹੀ ਉਹਨਾਂ ਨੂੰ ਕਿਸੇ ਪ੍ਰਚਾਰ ਦੀ ਜ਼ਰੂਰਤ ਹੈ। ਉਹ ਜੂਨਾਂ ਤਾਂ ਹੁਕਮ ਰਜਾਈ ਚੱਲਣਾ ਦਾ ਇਲਾਹੀ ਗੁਪਤ ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਅਨਪੋਲ ਸਹਿਜ ਸੁਭਾਏ ਹੀ ਕਮਾ ਰਹੀਆਂ ਹਨ। ਇਹ ਜੂਨਾਂ ਵੀ ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ। ਇਹ ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਨਿਭਾ ਰਹੀਆਂ ਹਨ। ਲੇਕਿਨ ਇਨਸਾਨ ਦੀ ਕਹਾਣੀ ਕੁਝ ਹੋਰ ਵੀ ਹੈ। ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ, ਇਹਨੂੰ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰਮੇਸ਼ਰ ਨੇ ਪਰ ਕੀ ਕੀਤਾ, ਇਨਸਾਨ ਨੂੰ ਬੇਅੰਤ ਤੀਖਣ ਬੁੱਧੀ ਅਤੇ ਸਵੈ ਸੋਚਣ ਸ਼ਕਤੀ ਵੀ ਬਖਸ਼ੀ ਅਤੇ ਇਹਦੇ ਵਰਤਾਵੇ ਅਤੇ ਪਰਚਾਵੇ ਲਈ ਭਿੰਨ ਭਿੰਨ ਰੰਗਾਂ ਵਾਲੀ ਚਿੱਤਰ ਬਚਿੱਤਰ ਮਨਮੋਹਣੀ ਮਾਇਆ ਵੀ ਰਚ ਦਿੱਤੀ। ਹੁਣ ਇਨਸਾਨ ਆਪਣੇ ਮੂਲ ਅਕਾਲ ਪੁਰਖ ਅਤੇ ਦੇ ਨਾਲ ਲਿਖੇ ਹੁਕਮ ਨੂੰ ਪਹਿਚਾਨਣ ਦੀ ਬਜਾਏ ਉਸ ਤੀਖਣ ਬੁੱਧੀ ਦੁਆਰਾ ਮਾਇਆ ਦੀ ਖੋਜ ਵਿੱਚ ਅਤੇ ਉਹਦੇ ਕ੍ਰਿਸ਼ਮਿਆਂ ਨੂੰ ਮਾਨਣ ਵਿੱਚ ਹੀ ਇੰਨਾ ਫਸ ਗਿਆ ਹੈ ਕਿ ਉਹ ਆਪਣੇ ਕਰਤੇ ਪਰਮੇਸ਼ਰ ਅਤੇ ਉਹਦੇ ਹੁਕਮ ਨੂੰ ਉੱਕਾ ਹੀ ਭੁੱਲ ਗਿਆ। ਹੁਕਮ ਰਜਾਈ ਚੱਲਣਾ ਦੀ ਬਜਾਏ ਜੀਵ ਆਪਣੀ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਦੀ ਗਲਤ ਅਤੇ ਉਲਟੀ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਜੀਵ ਤ੍ਰੈ ਗੁਣਾਂ ਦੇ ਕਾਨੂੰਨ ਅਰਥਾਤ ਜੋ ਮੈਂ ਕੀਆ ਸੋ ਮੈਂ ਪਾਇਆ, ਲਾ ਆਫ ਕਰਮਾ, ਇਹਦੇ ਅਨੁਸਾਰ ਆਪਣਾ ਕੀਤਾ ਫਿਰ ਆਪ ਹੀ ਭੋਗਦਾ ਹੈ ਅਤੇ ਆਪਣੇ ਸਹੇੜੇ ਹੋਏ ਦੁੱਖਾਂ ਕਲੇਸ਼ਾਂ ਦਾ ਦੋਸ਼ ਕਦੀ ਰੱਬ ਉੱਤੇ ਅਤੇ ਕਦੀ ਦੂਜਿਆਂ ਦੇ ਉੱਤੇ ਲਾਉਂਦਾ, ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਇਸ ਤਰ੍ਹਾਂ ਇਨਸਾਨ ਆਪਣੇ ਪਰਮੇਸ਼ਰ ਨੂੰ ਭੁੱਲ ਕੇ ਆਪਣੇ ਸੁਖਦਾਈ ਨਾਲ ਲਿਖੇ ਹੋਏ ਹੁਕਮ ਤੋਂ ਬੇਖਬਰ, ਬੇਪਰਵਾਹ, ਅਣਜਾਣ ਅਤੇ ਬੇਮੁੱਖ ਹੋ ਗਏ ਹਨ ਅਤੇ ਆਪਣੀ ਹਉਮੈ ਦੇ ਅਧੀਨ ਕਰਮ ਕਰਦੇ ਹੋਏ ਵਿਛੜ ਚੋਟਾਂ ਖਾਂਦੇ ਹਨ। ਇਸ ਤਰ੍ਹਾਂ पलच पलच सगली मुई झूठे तंदे मोह वाला जीवन बतीत करते हैं। इंसान इलाही हुक्म दी रजा जां रवानगी तो बेसुरा होके अपनी होमे दे आसरे अपनी सियाणप दे अधीन अपने ही भाणे विच चलदा है। इस तरह गुरबाणी दी पंक्ति के अपन भाणे जो चले पाई विछड़ चोटा खावे ए साडे ते लागू हुंदी है। इंसान नू सारियां जूनां दा सिरताज मन्या गया है क्योंकि इसे जून विच ही जीव अपने करते अकाल पुरख नू शीघर ते सहजे ही मिल सकता है अते जन्म मरण दे इस दुखदाई गेड़ तो छुट सकता है। गुरबाणी विच इस विषय नू इउं दर्शाया गया है, कबीर मानस जन्म दुलंभ है होए ना बारम बार ज्यो बनफल पाके पोए गिरे बहर न लागे डार। फफा फिरत फिरत तू आया दुर्लभ दे कल युग में पाया फिर या अवसर चरे न हाथा नाम जपो तो कटिए फासा फिर आवन जान न होई एक कै एक जपो जप सोई। पई प्राप्त मनुख देहोरिया गोविंद मिलन की ए तेरी बरिया अवर का तेरे किते नकाम मिल साध संगत पज केवल नाम। मानस जन्म दुलंभ है सफल जन्म गुर सरण उदारे साध संगत गुर शब्द लिव पाए भगत गुर ज्ञान विचारे पर उपकारी गुरु प्यारे। गुर सेवा ते भगत कमाई तब ए मानस देही पाई इस देही को सिमरें देव सो देही पज हर की सेव। पजो गोविंद पूल मत जाओ मानस जन्म का एही लाहो। सो जद बच्चा मां दी कुख विच निमदा है ता अपने इलाही नाल लिखे हुक्म अनुसार उस बच्चे दी पेट विच 9 महीने अनोखे ते अचंभे ढंग नाल पालना हुंदी है। बच्चे दी इस गुजी करामाती परवरिश दी बाबत मां बाप नू कोई ज्ञान नहीं हुंदा अते ना ही उना दी कोई सियाणप इत्थे कम करदी है अते बच्चे नू भी अपनी परवरिश दा कोई एहसास नहीं हुंदा। बच्चे दा मां दे पेट विच कुहत्थड़े थाओं पुठे लटकदे होए पेट दी तीबर जठर अग्नि विच निमना वधना फुलना बचाओ अते उहदी परवरिश होनी ए इक अत्यंत हैरान करन वाला विस्मादी इलाही कौतक है जिदे विच ना ता मां दी ते ना ही बच्चे दी कोई सियाणप कम करदी है। ए सारी करामती खेल इक किरम दे अंतरगत नाल ही लिखिया होया सी जो चुप छपीते गुप्तो गुप्ती अपोल सहज सुभाए किसे गैबी शक्ति जा हुकम दी गुजी रवानगी दा हैरान करन वाला अचंबा है जिदे वल सानू ध्यान देन दा ख्याल करन दा हैरान होन लई शुकराना करन लई जा विस्माद भी चौन लई साडे कोल फुरसत ही नहीं ना ही सानू लोड पासती है। फिर जदों बच्चे दा जन्म हुंदा है ता मां अपने बच्चे दे पालन पोषण खुशहाली ते विद्या दियां स्कीमां पहले ही सोचनियां शुरू कर दिंदी है अते शुभ कामनावां ते असीसा भरिया प्यार उनां नूं दिंदी रहिंदी है। ओ बच्चे तो वारने बलिहारने जांदी हर किस्म दी उहदे लई कुर्बानी करदी है। इस तरह बच्चे दे पेट विच निमण तो लै के उहदे जन्म तो मगरों तक मां दे हिरदे विच जो बच्चे लई प्यार जां मोह है ओ अकाल पुरख दा उस नवे जन्मे जीव लई हुकम रूप विच इलाही प्यार दा ही प्रतिबिंब है प्रगटावा है प्रकाश है प्रतीक है। पर मां इस नाल लिखे हुकम वाले इलाही प्यार तो अनजान हुंदी है अते ओ तां बच्चे नू अपना ही समझ के ओदे मोह विच फसी रहिंदी है। दूजे लफ्जां विच ए नाल लिखे हुकम अनुसार हर जीव दी भलाई ते परवरिश लई अगेत्रे ही सारे प्रबंध हो जांदे हन। फिर ਪਹਿਲਾਂ ਅਸੀਂ ਬਨਸਪਤੀ ਜਾਂ ਹੋਰ ਜੂਨਾਂ ਦੀ ਉਦਾਹਰਣ ਲਈ ਕਿ ਉਹ ਹੁਕਮ ਦੀ ਰਜ਼ਾ ਵਿੱਚ ਕਿਵੇਂ ਚੱਲਦੇ ਹਨ। ਉਸ ਤੋਂ ਬਾਅਦ ਇਨਸਾਨ ਦੀ ਕਹਾਣੀ ਆਉਂਦੀ ਹੈ, ਫਿਰ ਸਾਡੇ ਸਰੀਰ ਦੇ ਅੰਗਾਂ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਸਾਡੇ ਸਰੀਰ ਦੇ ਅੰਦਰ ਅਨੇਕਾਂ ਅੰਗ ਹਨ, ਜਿਵੇਂ ਅੱਖਾਂ, ਕੰਨ, ਨੱਕ, ਜੀਭ, ਨਾੜੀਆਂ, ਨਸਾਂ ਆਦਿ। ਇਹ ਸਾਰੇ ਹੀ ਹਿੱਸੇ ਇੱਕ ਦੂਜੇ ਨਾਲ ਸੰਬੰਧਿਤ ਹਨ ਅਤੇ ਇੱਕ ਦੂਜੇ ਦੇ ਆਸਰੇ ਅਤੇ ਮਿਲਵਰਤਨ ਦੇ ਨਾਲ ਦਿਨ ਰਾਤ ਸਾਡੇ ਸੁੱਤਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਅਣਜਾਣੇ ਅਪੋਲ ਆਪ ਮੁਹਾਰੇ ਸਹਿਜ ਸੁਭਾਏ ਕਿਸੇ ਗੁੱਜੇ ਅਲਖ ਮੁਕੰਮਲ ਅਪਾਰ ਅਬੋਲ ਅਲਿਖ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਇਹ ਸਾਰੇ ਅੰਗ ਅਛੋਪਲੇ ਹੀ ਕੰਮ ਕਰ ਰਹੇ ਹਨ, ਜਿਹਦੇ ਤੋਂ ਅਸੀਂ ਬਿਲਕੁਲ ਅਣਜਾਣ ਅਤੇ ਬੇਖਬਰ ਹੁੰਦੇ ਹਾਂ। ਇੱਕ ਹੋਰ ਉਦਾਹਰਣ ਵਜੋਂ ਕਿਸੇ ਵੀ ਫੁੱਲ ਦੇ ਬੀਜ ਦੇ ਅੰਦਰ ਉਹਦੀ ਹੋਂਦ ਦੇ ਪ੍ਰਗਟਾਵੇ ਲਈ ਜੀਵਨ ਰੌਂ, ਬੂਟੇ ਦੀ ਕਿਸਮ, ਟਾਹਣੀਆਂ, ਪੱਤੇ, ਉਹਦੇ ਕੰਡੇ, ਫੁੱਲ, ਫਲ, ਪੰਖੜੀਆਂ, ਬੀਜ, ਫੁੱਲ ਦੀ ਸ਼ਕਲ, ਉਹਦੀ ਰੰਗਤ, ਫੁੱਲ ਦੀ ਮਹਿਕ, ਉਹਦਾ ਜੋਬਨ, ਉਹਦਾ ਸੁਹੱਪਣ, ਉਹਦੀ ਕੋਮਲਤਾ, ਉਹਦੀ ਮਨਮੋਹਣੀ ਖਿੱਚ, ਉਹਦੀ ਪ੍ਰਫੁੱਲਤਾ ਅਤੇ ਉਹਦੇ ਲੈ ਹੋਣ ਵਾਸਤੇ ਇੱਕ ਮੁਕੰਮਲ ਇਲਾਹੀ ਹੁਕਮ ਗੁੱਝੇ ਤੌਰ 'ਤੇ ਉਹਦੇ ਨਾਲ ਲਿਖਿਆ ਹੋਇਆ ਹੈ, ਜੋ ਗੁਪਤ ਤੌਰ 'ਤੇ ਚੁੱਪ ਚੁਪੀਤੇ ਵਰਤ ਰਿਹਾ ਹੈ। ਇਸ ਹੁਕਮ ਦੇ ਪ੍ਰਗਟਾਵੇ ਜਾਂ ਰਵਾਨਗੀ ਲਈ ਬਾਹਰੋਂ ਕਿਸੇ ਦਿਮਾਗੀ ਸਿਆਣਪ ਦੇ ਦਖਲ ਜਾਂ ਅਗਵਾਈ ਦੀ ਲੋੜ ਨਹੀਂ। ਦੂਜੇ ਲਫਜ਼ਾਂ ਵਿੱਚ ਕਾਇਨਾਤ ਦਾ ਹਰ ਇੱਕ ਜੀਵ ਆਪਣੇ ਕਰਤੇ ਅਕਾਲ ਪੁਰਖ ਦੇ ਅਟਲ ਅਪੁੱਲ ਸਰਬੱਗ ਅਪਾਰ ਹੁਕਮ ਦੀ ਅਗਵਾਈ ਅਤੇ ਰਵਾਨਗੀ ਵਿੱਚ ਉਪਜਦੇ ਹਨ, ਪ੍ਰਫੁੱਲਤ ਹੁੰਦੇ ਹਨ, ਲੈ ਹੁੰਦੇ ਹਨ, ਆਪਣੇ ਅੰਦਰ ਨਾਲ ਲਿਖੇ ਹੁਕਮ ਨੂੰ ਆਪਣੇ ਜੀਵਨ ਵਿੱਚ ਅਛੋਪਲੇ ਮੰਨਦੇ ਅਤੇ ਕਮਾਉਂਦੇ ਹਨ। ਇਹੀ ਉਹਨਾਂ ਦਾ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ, ਮਜ਼ਹਬ ਹੈ, ਪਰਮਾਰਥ ਹੈ, ਜਿਹਨੂੰ ਸਮਝਣ, ਸਿੱਖਣ, ਅਪਣਾਉਣ ਦੀ ਲੋੜ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ ਉੱਤੇ ਠੋਸਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਨਾਲ ਲਿਖਿਆ ਹੋਇਆ ਧਰਮ ਜਾਂ ਨਾਲ ਲਿਖਿਆ ਹੁਕਮ ਇਹ ਹਰ ਜੀਵ ਵਾਸਤੇ ਇੱਕ ਜੀਵਨ ਸੇਧ ਹੈ, ਨਿੱਜੀ ਧਰਮ ਹੈ, ਮੁਕੰਮਲ ਇਲਾਹੀ ਕਾਨੂੰਨ ਹੈ, ਜੋ ਪਰਲੋਕ ਸੁਹੇਲਾ ਹੈ, ਅੰਤਰਾਤਮੇ ਬੀਜ ਹੈ, ਇਹ ਅੰਦਰੋਂ ਹੀ ਉਪਜਦਾ ਹੈ, ਓਤ ਪੋਤ ਭਰਪੂਰ, ਬਾਹਰਲੇ ਧਰਮਾਂ ਤੋਂ ਆਜ਼ਾਦ, ਕਰਮ ਕਾਂਡਾਂ ਤੋਂ ਬਰੀ, ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਸਭ ਵਾਸਤੇ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਜੋ ਅਬੁੱਝ ਹੈ, ਅਸਮਝ ਹੈ, ਅਪਾਰ ਹੈ, ਅਪੁੱਲ ਹੈ, ਅਲਿਖ ਹੈ, ਅਦਿੱਖ ਹੈ, ਅਬੋਲ ਹੈ, ਸੰਪੂਰਨ ਹੈ, ਅਟਲ ਹੈ। 84 ਲੱਖ ਜੂਨਾਂ ਤਾਂ ਆਪਣੇ ਇਸ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰਦੇ ਆਪਣਾ ਜੀਵਨ ਨਿਭਾ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੇ ਧਰਤੀ ਅਰ ਆਕਾਸਾ, ਸਿਮਰੇ ਚੰਦ ਸੂਰਜ ਗੁਣਤਾਸਾ, ਸਿਮਰੇ ਖਾਣੀ, ਸਿਮਰੇ ਬਾਣੀ, ਸਿਮਰੇ ਸਗਲੇ ਹਰ ਜਨਾ। ਇਹਨਾਂ ਜੂਨਾਂ ਦੇ ਵਿੱਚ ਦੀ ਲੰਘਦਾ ਹੋਇਆ ਜੀਵ ਜਦੋਂ ਆਪਣੀ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਫਿਰ ਅਕਾਲ ਪੁਰਖ ਉਹਨੂੰ ਬਾਕੀ ਜੂਨਾਂ ਤੋਂ ਕੁਝ ਵਿਸ਼ੇਸ਼ ਦਾਤਾਂ ਵੀ ਬਖਸ਼ਦਾ ਹੈ। ਕਿਹੜੀਆਂ ਕਿਹੜੀਆਂ? ਇੱਕ ਤਾਂ ਆਪਣਾ ਸਰੂਪ, ਦੂਜਾ ਤੀਖਣ ਬੁੱਧੀ, ਤੀਜਾ ਨਿਰਣੇ ਸ਼ਕਤੀ, ਚੌਥਾ ਵਿਕਸਤ ਹੋਮੇ। ਪਰ ਸਾਡਾ ਹੋਮੇ ਵਿਹੜਿਆ ਮਨ ਪਰਮੇਸ਼ਰ ਦੀ ਬਖਸ਼ੀ ਹੋਈ ਤੀਖਣ ਬੁੱਧੀ ਦੇ ਨਾਲ ਉਹਨੂੰ ਮਿਲਣ ਦੀ ਬਜਾਏ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਘੋਟ ਘੋਟ ਕੇ ਆਪਣੇ ਨਾਲ ਲਿਖੇ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਜਾਂਦਾ ਹੈ, ਬੇਮੁੱਖ ਹੋ ਜਾਂਦਾ ਹੈ ਅਤੇ ਆਪਣੇ ਭਾਣੇ ਵਿੱਚ ਚੱਲਦਾ ਹੈ। ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ ਅਤੇ ਭਰਮ ਭੁਲਾਵੇ ਦੇ ਹਨੇਰ ਵਿੱਚ ਫਿਰ ਇਹਦੀ ਨਿਰਣਾ ਸ਼ਕਤੀ ਜੋ ਅਕਾਲ ਪੁਰਖ ਨੇ ਬਖਸ਼ੀ ਸੀ ਚੰਗੇ ਜਾਂ ਮਾੜੇ ਦੀ ਪਹਿਚਾਣ, ਉਸ ਨਿਰਣੇ ਸ਼ਕਤੀ ਨੂੰ ਭੁੱਲ ਜਾਂਦਾ ਹੈ, ਉਹ ਮੱਧਮ ਪੈ ਜਾਂਦੀ ਹੈ ਅਤੇ ਸਿਰਫ ਹੋਮੇ ਨੂੰ ਪੱਠੇ ਪਾ ਪਾ ਕੇ ਇਹ ਪਾਲਦਾ ਰਹਿੰਦਾ ਹੈ। ਜੇਕਰ ਜਿਵੇਂ ਬਿਜਲੀ ਦੀ ਤਾਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਅਤੇ ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਜਦੋਂ ਸਾਡੇ ਮਨ ਦੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ੁਰ ਦੇ ਹੁਕਮ ਜਾਂ ਉਹਦੀ ਜੀਵਨ ਰੌਂ ਤੋਂ ਟੁੱਟ ਜਾਂਦੀ ਹੈ ਤਾਂ ਫਿਰ ਸਾਡੇ ਮਨ ਉੱਤੇ ਵੀ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹਉਮੈ ਦੇ ਭਰਮ ਭੁਲਾਵਿਆਂ ਵਿੱਚ ਠੋਕਰਾਂ ਖਾਂਦੇ ਦੁੱਖ ਭੋਗਦੇ ਹਾਂ। ਜਿਵੇਂ ਸੂਰਜ ਦੀ ਧੁੱਪ ਤੋਂ ਲਾਂਭੇ ਹੋ ਕੇ ਅਸੀਂ ਕਿਸੇ ਭੋਰੇ ਜਾਂ ਕੰਦਰਾ ਵਿੱਚ ਲੁਕ ਜਾਈਏ ਤਾਂ ਧੁੱਪ ਦੀ ਨਿੱਘ ਤੋਂ ਵਾਂਝੇ ਹੋ ਕੇ ਹਨੇਰੇ ਵਿੱਚ ਦੁੱਖ ਭੋਗਦੇ ਹਾਂ। 84 ਲੱਖ ਜੂਨਾਂ ਤਾਂ ਨਾਲ ਲਿਖੇ ਹੁਕਮ ਦੀ ਰਵਾਨਗੀ ਨਾਲ ਸੁਰ ਹੋ ਕੇ ਆਪਣਾ ਜੀਵਨ ਬਤੀਤ ਕਰਦੀਆਂ ਇਲਾਹੀ ਬਖਸ਼ਿਸ਼ਾਂ ਅਤੇ ਦਾਤਾਂ ਦਾ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਉਹ ਆਪਣੀ ਤੀਖਣ ਬੁੱਧੀ ਦੀ ਸਿਆਣਪ ਸੰਸੇ ਕਿਉਂ ਕਿਆ ਕੈਸੇ ਏਹੜ ਤੇਹੜ ਦੁਆਰਾ ਹਉਮੈ ਦੀ ਭਰਮ ਰੂਪੀ ਕਾਲ ਕੋਠੜੀ ਵਿੱਚ ਆਪ ਹੀ ਕੈਦ ਹੋ ਜਾਂਦੀ ਹੈ ਅਤੇ ਇਲਾਹੀ ਹੁਕਮ ਦੇ ਵੇਗ ਜਾਂ ਜੀਵਨ ਰੋਂ ਜਾਂ ਰੱਬੀ ਭਾਣੇ ਤੋਂ ਬੇਸੁਰੀ ਅਤੇ ਬੇਮੁੱਖ ਹੋ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਹੁਕਮ ਦੀ ਰਵਾਨਗੀ ਦੇ ਵੇਗ ਵਿੱਚੋਂ ਨਿਕਲ ਕੇ ਮਾਇਆ ਦੀ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਨ। ਇਸ ਦੀਰਘ ਅਤੇ ਜ਼ਰੂਰੀ ਵਿਸ਼ੇ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਆਸ਼ੇ ਦੀ ਅਗਵਾਈ ਅਤੇ ਸੇਧ ਲੈਣ ਦੀ ਲੋੜ ਹੈ। ਗੁਰਬਾਣੀ ਵਿੱਚ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣੇ ਨੂੰ ਸਮਝਣ ਲਈ ਹੇਠ ਲਿਖੇ ਉਪਦੇਸ਼ ਸਹਾਈ ਹੋ ਸਕਦੇ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਸਮ ਵਿਸਾਰਿਆ। ਜਿਉਂ ਜਿਉਂ ਤੇਰਾ ਹੁਕਮ ਤਿਉਂ ਤਿਉਂ ਹੋਵਣਾ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਮਣਾ। ਏਕੋ ਹੁਕਮ ਵਰਤੇ ਸਭ ਲੋਈ, ਏਕ ਤੇ ਸਭ ਓਪਤ ਹੋਈ। ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੇ ਰਜਾਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ, ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਹੁਕਮ ਪਛਾਣੇ ਖਸਮ ਗਾ ਦੂਜੀ ਅਵਰ ਸਿਆਣਪ ਕਾਏ। ਹੁਕਮੀ ਬੰਦਾ ਅਕਾਲ ਪੁਰਖ ਇੱਕ ਹੈ ਅਤੇ ਅਕਾਲ ਪੁਰਖ ਦੀ ਇਹ ਸਾਰੀ ਸਰਬਗਤਾ ਹੈ। ਦੂਜਾ ਇਸ ਵੱਡ ਖੇਲ ਤਮਾਸ਼ੇ ਦੀ ਉਸਨੇ ਕਿਵੇਂ ਰਚਨਾ ਕੀਤੀ। ਤੀਸਰਾ ਇਸ ਖੇਲ ਅਖਾੜੇ ਨੂੰ ਚਲਾਉਣ ਲਈ ਉਹਨੇ ਕਿਵੇਂ ਹੁਕਮ ਦੀ ਰਵਾਨਗੀ ਕੀਤੀ। ਚੌਥਾ ਇਸ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਬਾਕੀ ਸਭ ਜੂਨਾਂ ਦਾ ਰੁੜਨਾ ਜਾਂ ਭਾਣਾ ਮੰਨਣਾ, ਅਤੇ ਅਗਲਾ ਇਸ ਭਾਣੇ ਨਾ ਮੰਨਣ ਜਾਂ ਹੁਕਮ ਤੋਂ ਬੇਮੁੱਖ ਹੋਣ ਦਾ ਨਤੀਜਾ ਸੀਮਤ ਬੁੱਧੀ ਹੁੰਦੀ ਹੈ। ਉਹ ਅਣਜਾਣੇ ਆਪਣੇ ਅੰਤਰ ਆਤਮੇ ਨਾਲ ਲਿਖੇ ਹੁਕਮ ਦੀ ਅੰਦਰਲੀ ਪ੍ਰੇਰਨਾ ਅਤੇ ਅਗਵਾਈ ਅਨੁਸਾਰ ਜੀਵਨ ਬਤੀਤ ਕਰਦੀਆਂ ਹਨ, ਇਲਾਹੀ ਹੁਕਮ ਨੂੰ ਮੰਨਦੀਆਂ ਅਤੇ ਕਮਾਉਂਦੀਆਂ ਹਨ। ਇਸ ਸੂਖਮ ਗੁੱਝੇ ਆਤਮਿਕ ਹੁਕਮ ਦੇ ਅੰਤਰੀਵ ਭੇਦ ਨੂੰ ਸਿਰਫ ਇਨਸਾਨ ਹੀ ਸਮਝ ਜਾਂ ਜਾਣ ਸਕਦੇ ਹਨ, ਕਿਉਂਕਿ ਅਕਾਲ ਪੁਰਖ ਨੇ ਮਨੁੱਖ ਨੂੰ ਅਤਿਅੰਤ ਤੀਖਣ ਬੁੱਧੀ ਬਖਸ਼ੀ ਹੈ। ਬਾਕੀ ਜੂਨਾਂ ਤਾਂ ਸਹਿਜ ਸੁਭਾਏ ਹੀ ਹੁਕਮ ਨੂੰ ਮੰਨ ਰਹੀਆਂ ਹਨ, ਲੇਕਿਨ ਇਨਸਾਨ ਇਹਨੂੰ ਜਾਣ ਜਾਂ ਬੁੱਝ ਸਕਦਾ ਹੈ ਕਿਉਂਕਿ ਅਕਾਲ ਪੁਰਖ ਨੇ ਇਸਨੂੰ ਤੀਖਣ ਬੁੱਧੀ ਬਖਸ਼ੀ ਹੈ। ਪਰ ਇਲਾਹੀ ਹੁਕਮ ਦਾ ਦਿਮਾਗੀ ਗਿਆਨ ਹੀ ਇਸ ਵਾਸਤੇ ਕਾਫੀ ਨਹੀਂ, ਕਿਉਂਕਿ ਇਹ ਦਿਮਾਗੀ ਗਿਆਨ ਅਧੂਰਾ ਮਾਇਕੀ ਰੰਗਤ ਵਾਲਾ ਗਲਤ ਜਾਂ ਉਲਟਾ ਹੋ ਸਕਦਾ ਹੈ, ਕਿਉਂਕਿ ਇਹਦੀ ਬੁਨਿਆਦ ਸਾਡੀ ਤ੍ਰੈ ਗੁਣੀ ਬੁੱਧੀ 'ਤੇ ਆਧਾਰਿਤ ਹੈ। ਇਹ ਇਲਾਹੀ ਹੁਕਮ ਇਹ ਸਾਡੀ ਆਤਮਾ ਦੀ ਹੋਂਦ ਦੇ ਨਾਲ ਲਿਖਿਆ ਹੋਇਆ ਹੈ, ਜਿੱਥੇ ਤਿੰਨ ਗੁਣ ਨਹੀਂ ਪਹੁੰਚ ਸਕਦੇ, ਤਿੰਨਾਂ ਗੁਣਾਂ ਤੋਂ ਉੱਪਰ ਅਨੁਭਵੀ ਇਹ ਖੇਲ ਹੈ। ਇਹ ਇਲਾਹੀ ਹੁਕਮ ਸਾਡੇ ਅੰਤਰ ਆਤਮੇ ਦੀ ਹੋਂਦ ਦੇ ਨਾਲ ਲਿਖਿਆ रचिया मिचिया रस्या ओत पोत रावरिया भरपूर है। जो चुप चुपीते आप मुहारे गुजे तौर ते स्वै प्रेरणा नाल कायनात दे जरे जरे विच अटुट सदीवी परविरत हो रहा है। साडे मन दी बिरती सुरती बारमुखी माइकी मंडल विच परविरत है, खचत है। सो ए सूखम इलाही हुकम साडी बुद्धि दी पकड़ तो परे है। इस सूखम नाल लिखे हुए तत् सार हुकम नू फिर कौन बुझ सकता है, किवें बुझा जा सकता है। इनू कोई विरला बख्शा हुआ गुरमुख ही अपने अंतरात्मे अनुभव द्वारा बुझ सीज पहचान सकता है अते पाने विच चल सकता है। हुकम तेरा खरा पारा गुरमुख किसे बुझाए, तेरा हुकम अपार है कोई अंत ना पाए। जिस गुर पूरा पेट सी सो चले रजाए। नानक हुकम तिना मनाई सी पाई जिना तुरों कमाया नाउ। सच्चा तेरा हुकम गुरमुख जानिया, हुकम पछाने सो एको जाने बंदा कहिए सोई। हर मंदर हर जियो साजिया रख्या हुकम सवार। एक हुकम मन ना जाननी दूजे पाए फिराए, गुर प्रसादी जिन बुझिया तिन पाया मोख द्वार। सो जिवें सूरज दे आले दुआले अनेकां ग्रह जां सितारे घूम रहे हन, जिन्हां विचों साडी धरती भी एक ग्रह है। ये सारे ग्रह सूरज की आकर्षण शक्ति ग्रैविटी द्वारा अपुल ते अटल इलाही हुकम अंदर समय दे अत सूखम निजमां अनुसार सूरज दे दुआले घूमदे हन। अते सूरज तो इन्हां नूं आकर्षण शक्ति गर्मी रोशनी जीवन रौं शक्ति अते होर अनेकां गुण बहुलता विच सदीवी अटल प्रदान हुंदे रहिंदे हन। ए सूरज दी मिकनातीसी खिच ए इलाही प्यार दा ही प्रतिबिंब ते प्रतीक है। इसे तरह सूरज दा निग प्रकाश अते जीवन रौं भी इलाही बख्शिश दा ही प्रगटावा ते प्रतीक है। जीव विच परमेश्वर दी अंश होण दे नाते अते कायनात दे जरे जरे दे अंदर भी इलाही प्रीत प्रेम प्यार दी चिणग किरण जां ज्योत मौजूद है। असल विच सारी कायनात इलाही प्रेम प्यार दा ही प्रगटावा है, प्रकाश रूप है। एक पासे इंसान दे विच इलाही ज्योत है, दूसरे पासे सारी कायनात दे जरे जरे दे विच भी ए इलाही ज्योत प्रकाशमान है। इससे इलाही प्यार दी दैवी खिच कॉस्मिक अट्रैक्शन नाल कायनात दा जरा जरा एक दूजे वल भी अते परमेश्वर वल भी किसे अदृष्ट हुकम दी तार नाल डिवाइन ग्रेविटी नाल अवश सहज सुभाए अनजाने खिचींदा जा रहा है। जिदे आसरे के सारी कायनात जुगां जुगांतरां तो बज्जी हुई है, क्योंकि ये अपने एक दूजे दे वल भी एक कशिश है ते अकाल पुरख वल भी। ए कशिश जां रवानगी विच ए सारी कायनात चलदी जा रही है। इसे इलाही हुकम दी खिच कशिश प्रीत तार नू नाम जां शब्द क्या गया है। तोरी ना टूटे छोरी ना छूटे ऐसी माधो खिंच तनी। इस नाम जा शब्द दी आप मुहारी सह चाल नू ही हुकम क्या गया है। ए जो एक डिसिप्लिन दे विच चलदा है इससे नू ही हुकम क्या गया है। जो कायनात दे जरे जरे विच जीवन रौं दे रूप विच सदीवी ओत पोत वग रहा है अते इस कायनात नू कायम दायम ते सह चाल विच चालू रख्या हुआ है। ए इलाही हुकम दी प्रीत डोरी ए प्रीत टुंबनी ए प्रीत रीत ए प्रेम छो सहज चाल ए गुर प्रसाद है। ए साडे लई नदर करम है, ए बख्शिश है, ए मया है, ए शब्द है, नाम है। गुरबाणी विच इस इलाही हुक्म दी दैवी चाल दी रवानगी जां प्रवृत्ति नू इयों दर्शाया गया है, हुक्मी होवन आकार हुक्म ना कहया जाई, हुक्मी होवन जी हुक्म मिले वड्याई, हुक्मी उत्तम नीच हुक्म लिख दुख सुख पाई है, इक ना हुक्मी बख्शीस इक हुक्मी सदा पवाई है, हुक्मे अंदर सब को बाहर हुक्म ना कोए, नानक हुक्मे जे बुझे ता होमे कहे ना कोए, हुक्मे आया हुक्म समाया हुक्मे दिसे जगत उपाया, हुक्मे सुर्ग मच्छ पयाला हुक्मे कला रहाएदा, हुक्मे धरती तौल सिर पारम हुक्मे पौन पानी गैनारम, हुक्मे शिव शक्ति कर वासा हुक्मे खेल खिलाएदा, हुक्मे आडाने आगासी हुक्मे जल थल त्रिपवन वासी, हुक्मे सास गिरास सदा फुन हुक्मे देख दिखाएदा, हुक्म उपाए दस अवतारा देव दानव अगणता पारा, माने हुक्म सो दरगह पैजे साच मिलाए समाएदा, हुक्मे जुग छत्ती गुदारे हुक्मे सिद्ध साधक विचारे, हुक्मी सभ्य उपजे हुक्मी कार कमाए, हुक्मी काले वस है हुक्मी साच समाए, हुक्मी भांडे साजिया तू आपे भन सवार जियो, हुक्मी सृष्ट साजियन बहु पित संसारा, तेरा हुक्म न जापी केतड़ा सच्चे अलख अपारा। वाहिगुरु जी का खालसा वाहिगुरु जी की फतेह।